ਮੁਕਬਲਾ ਇਹ ਸੱਤ ਸਵਾਰਿਆਂ ਵਾਲਾ ਨਾਮ ਹੈ ਪ੍ਰਸਿੱਧ, ਉਹ ਹੈ ਵਾਹਿਗੁਰੂ ਮੰਤਰ ਸ੍ਰੋਮਣੀ ਸਾਰਿਆਂ ਤੋਂ ਬੇਰਕ ਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਐਸਾ ਜਿਹੜਾ ਮੰਤਰ ਇਹਨੂੰ ਜਪਣਾ ਕਰੀਏ ਚਿੱਤ
ਗਤ ਪਾਏ ਬੁਲਾਏ,
ਇਹ ਸਤਿਗੁਰ ਸੱਚੇ ਪਾਤਸ਼ਾਹ ਸੰਗਤ ਕਰਕੇ ਆਪਣੇ ਨਾਲ ਅਭੇਦ ਕਰ ਲੈਣ ਤਾਂ ਮੁਕਤ ਪ੍ਰਾਪਤ ਹੋਵੇਗੀ। ਸ਼ਬਦ ਦੀ ਕਮਾਈ ਕਰਕੇ
ਸਤ ਸੰਗਤ ਮਹਿ ਨਾਮ ਹਰਿ ਉਪਜੈ,
ਭਾਈ ਸਤ ਸੰਗਤ ਵਿੱਚ ਆ ਕਰਕੇ ਹਰੀ ਪਰਮੇਸ਼ਰ ਦਾ ਨਾਮ ਹਿਰਦੇ ਵਿੱਚੋਂ ਪ੍ਰਗਟ ਹੁੰਦਾ ਹੈ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਵਿੱਚ ਸੰਗਤ ਹਰ ਭਰਵਸਾ ਜੀਓ,
ਜਾਂ ਸਤਿਗੁਰ ਮਿਲੈ ਸੁਭਾਏ,
ਜੇ ਸਤਿਗੁਰ ਜੀ ਮਿਲ ਪੈਣ ਤਾਂ ਸੁਭਾਏ ਸੋ ਮਨੀਕ, ਸੋ ਜ਼ਿੰਦਗੀ ਹੋ ਜਾਂਦੀ ਹੈ ਆਤਮਾ।
ਮੰਤਨ ਅਰਪੀ ਆਪ ਗਵਾਈ,
ਮਨ ਤੇ ਤਨ ਇਹ ਅਰਪ ਦਈਏ ਸਤਿਗੁਰਾਂ ਦੇ ਅੱਗੇ, ਆਪਾ ਭਾਵ ਹੰਕਾਰ ਗਵਾ ਕੇ। ਇਹ ਨਹੀਂ ਕਿ ਮਨ ਕਰਕੇ ਵੀ ਕੋਈ ਸੇਵਾ ਕਰੀਏ ਤਨ ਸਰੀਰ ਕਰਕੇ, ਤੇ ਪਿੱਛੋਂ ਜਣਾਉਂਦੇ ਫਿਰ ਗਏ, ਪਿੱਛੋਂ ਹੰਕਾਰ ਹੀ ਕਰਦੇ ਫਿਰ ਗਏ। ਜਿਵੇਂ ਕੱਲ ਵਾਲਾ ਭਾਈ ਕਹਿੰਦਾ ਫਿਰਦਾ ਸੀਗਾ ਸਿੰਘ ਸਾਹਿਬਾਂ ਨੂੰ, ਉਹਨੇ ਪੁੱਛ ਲਿਆ ਕਿ ਸੰਤਾਂ ਦੀ ਰਾਏ ਲੈ ਲਿਆ ਕਰੋ, ਅਫਜਲ ਸਿੰਘ ਕਹਿੰਦਾ ਕਿ ਰਾਏ ਕਿੱਥੋਂ ਲੈਂਦੇ ਫਿਰ ਗਏ, ਕਿੱਥੋਂ ਪੁੱਛਦੇ ਫਿਰ ਗਏ। ਮਨ ਕਰਕੇ ਤਨ ਕਰਕੇ ਇਹ ਗੁਰੂ ਦੀ ਸਰਨ ਵਿੱਚ ਅਰਪ ਕੇ, ਪਿੱਛੋਂ ਹੰਕਾਰ ਆਪਾਂ ਭਾਵ ਗਵਾ ਦੇਈਏ।
ਚੱਲਾ ਸਤਿਗੁਰ ਪਾਏ,
ਸਤਿਗੁਰ ਦੇ ਪਾਏ ਅਨੁਸਾਰ ਹੀ ਹੋ ਕੇ ਚੱਲੀਏ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ।
ਸਤ ਬਲਿਹਾਰੀ ਗੁਰ ਆਪਣੇ ਵਿਟਾ,
ਅਸੀਂ ਤਾਂ ਆਪਣੇ ਸਤਿਗੁਰਾਂ ਦੇ ਉੱਪਰੋਂ ਸੈਂਕੜੇ ਵੇਰਾਂ ਹਮੇਸ਼ਾ ਹੀ ਖਿਣ ਖਿਣ ਮਾਤਰ ਬਲਿਹਾਰ ਕੁਰਬਾਨ ਜਾਂਦੇ ਹਾਂ। ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਪੁੱਤਰ ਵਾਰ ਕੇ ਅਕਾਲ ਪੁਰਖ ਦੇ ਪਾਸ ਮੰਗ ਕੀਤੀ ਸਿੱਖ ਨੂੰ ਹੌਸਲਾ ਦੇਣ ਵਾਸਤੇ। ਜਬ ਆਵਤੀ ਔਦ ਨਿਦਾਨ ਬਣੈ, ਆਤੀ ਹੀ ਰਣ ਮੈਂ ਤਵ ਜੂਝ ਮਰੋ, ਪੰਥ ਵਸੇ ਮੈਂ ਉਜੜਾ ਮਨ ਚਾਉ ਘਨੇਰਾ, ਸੁਖੀ ਵਸੈ ਮੋਰੋ ਪਰਿਵਾਰ, ਸੇਵਕ ਸਿੱਖ ਸਭਾ ਕਰਤਾਰਾ। ਐਸੇ ਸਤਿਗੁਰਾਂ ਦੇ ਉੱਪਰ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਧੰਨ ਹੈ ਅਕਾਲ ਪੁਰਖ, ਧੰਨ ਹਨ ਗੁਰੂ ਅੰਗਦ ਦੇਵ ਸਤਿਗੁਰ ਸੱਚੇ ਪਾਤਸ਼ਾਹ। ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਹਨ, ਆਪਣੇ ਸਤਿਗੁਰੂ ਕੌਣ ਹਨ? ਗੁਰੂ ਅੰਗਦ ਦੇਵ ਸਤਿਗੁਰ ਸੱਚੇ ਪਾਤਸ਼ਾਹ ਜੀ, ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਹਨ, ਐਸੇ ਸਤਿਗੁਰਾਂ ਦੇ ਉੱਪਰ ਅਸੀਂ ਬਲਿਹਾਰ ਜਾਂਦੇ ਹਾਂ। ਕੈਸੇ ਹਨ ਸਤਿਗੁਰੂ ਜੀ? ਜਿਸ ਵੇਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੋ ਕਰਤਾਰਪੁਰ ਸਾਹਿਬ ਵਿਖੇ ਬਖਸ਼ਿਸ਼ ਕਰ ਦਿੱਤੀ, ਸੋ ਨਮਸਕਾਰ ਕੀਤੀ ਗੁਰੂ ਨਾਨਕ ਦੇਵ ਜੀ ਨੇ, ਉਸ ਵੇਲੇ ਬਹੁਤ ਵਿਰਾਗ ਦੇ ਸਹਿਤ ਹੋ ਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸਭਾਇਮਾਨ ਮੁਖ ਤੇ ਬਚਨ ਹੋਇਆ ਕਿ ਸਾਡਾ ਇਹ ਸਰੀਰ ਠੀਕ ਨਹੀਂ ਰਹਿਣਾ ਚਾਹੀਦਾ, ਜਿਸ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨ ਤੇ ਕੁੱਲ ਜਗਤ ਨੇ ਆਉਂਦਾ ਹੈ। ਅੱਜ ਉਹ ਸਤਿਗੁਰੂ ਜੀ ਨੇ ਸਾਨੂੰ ਨਮਸਕਾਰ ਕੀਤੀ ਹੈ, ਸਾਡਾ ਸਰੀਰ ਠੀਕ ਨਹੀਂ ਰਹਿਣਾ ਚਾਹੀਦਾ। ਇਹ ਜਦੋਂ ਬਚਨ ਹੋਇਆ ਸਾਰੇ ਸਰੀਰ ਨੂੰ ਬਿਮਾਰੀ ਦੇ ਚਿੰਨ ਪ੍ਰਗਟ ਹੋ ਗਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਸ ਵੇਲੇ ਕਿਹਾ ਕਿ ਪੁਰਖਾ, ਇਹ ਤੁਹਾਡੇ ਵਾਸਤੇ ਠੀਕ ਨਹੀਂ, ਅਸੀਂ ਤੁਹਾਡੇ ਹਿਰਦੇ ਵਿੱਚ ਵਸਦੇ ਹਾਂ, ਜੋ ਬਚਨ ਕਹੋਗੇ ਪੂਰਾ ਹੋਵੇਗਾ, ਅੱਗੇ ਵਾਸਤੇ ਬਚਨ ਸੰਕੋਚ ਕੇ ਕਰਨਾ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਉਹ ਰੋਗ ਸਾਰਾ ਮੇਟ ਦਿੱਤਾ ਸੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬੇਨਤੀ ਕੀਤੀ ਕਿ ਗੁਰੂ ਗਰੀਬ ਨਿਵਾਜ ਜੀ ਕਿਰਪਾ ਕਰੋ, ਇੱਕ ਬੇਨਤੀ ਸਾਡੀ ਪ੍ਰਵਾਨ ਕਰ ਲਵੋ, ਜੋ ਆ ਪੈਰ ਦੇ ਅੰਗੂਠੇ ਦਾ ਚਿੰਨ ਹੈ ਇਹ ਇਸੇ ਤਰ੍ਹਾਂ ਬਣਿਆ ਰਹਿਣ ਦਿਓ। ਸੋ ਸਤਿਗੁਰਾਂ ਦਾ ਸਤਿਕਾਰ ਜਿਸਕਾ ਵਾਸਤੇ ਕਾਇਮ ਰਹੇ ਤੇ ਆਦਿ ਉੱਤੇ ਪੈਰ ਸਤਿਕਾਰ ਸੰਗਤਾਂ ਵਿੱਚ ਬਣਿਆ ਰਹੇ। ਸਰੀਰਕ ਰੋਗ ਨੂੰ ਪ੍ਰਵਾਨ ਕਰ ਲਿਆ ਪਰ ਸਤਿਗੁਰੂ ਦੀ ਬੇਅਦਬੀ ਪ੍ਰਵਾਨ ਨਹੀਂ ਕੀਤੀ ਗਈ। ਇੰਨਾ ਭਾਰੀ ਸਤਿਕਾਰ ਸੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਮਨ ਵਿੱਚ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਨਾ ਕਾ ਮਹਿਲ ਪਾਏ ਸੀ। ਹੁਕਮ ਕਹਿ ਦੇਣਾ ਬਹੁਤ ਸੌਖਾ ਜੀ, ਅਸੀਂ ਤਾਂ ਮੰਨਦੇ ਹਾਂ, ਪਰ ਭਾਈ ਕਮਾਉਣਾ ਬਹੁਤ ਔਖਾ, ਉਹ ਤਾਂ ਕੇਵਲ ਗੁਰੂ ਸਾਹਿਬੇ ਜਾਂ ਜਿਨ੍ਹਾਂ ਤੇ ਮਹਾਰਾਜ ਬਹੁਤ ਹੀ ਟੁੱਟ ਕੇ ਕਿਰਪਾ ਕਰਦੇ ਨੂੰ ਕੋਈ ਮੰਨ ਸਕਦਾ ਹੈ, ਨਹੀਂ ਤੇ ਵੱਡੇ ਵੱਡੇ ਖੱਬੀ ਖਾਨ ਲੋਟਣੀਆਂ ਖਾਂਦੇ ਵੇਖੀ ਦੇ ਹੈ। ਹੁਕਮ ਮੰਨਿਆ ਗੁਰੂ ਅੰਗਦ ਦੇ ਸਤਿਗੁਰੂ ਜੀ ਨੇ, ਹੁਕਮ ਮੋੜਿਆ ਸਾਹਿਬਜ਼ਾਦਿਆਂ ਨੇ, ਸਤਿਗੁਰੂ ਜੀ ਨੂੰ ਹੁਕਮ ਹੋਇਆ ਹੈ। ਪਹਿਲਾਂ ਸਾਹਿਬਜ਼ਾਦਿਆਂ ਨੂੰ, ਸ੍ਰੀ ਚੰਦ ਤੇ ਲਖਮੀ ਦਾਸ ਨੂੰ, ਕਿ ਅੱਜ ਬੱਚੇ ਦੇ ਵਿੱਚੋਂ ਸੋ ਜੋ ਪਾਣੀ ਸੀ ਗੰਦਾ ਉਹਦੇ ਵਿੱਚੋਂ ਆ ਕੌਲ ਹੈ ਕਟੋਰਾ ਹੈ ਇਹ ਕੱਢ ਦੇਵੋ। ਉਸ ਵੇਲੇ ਕਹਿਣ ਲੱਗੇ ਜੀ ਅਸੀਂ ਤੁਹਾਡੇ ਸਾਹਿਬਜ਼ਾਦੇ ਹੋਈਏ, ਆ ਕਿੰਨੀ ਸੰਗ ਤੁਹਾਡੀ ਸੇਵਾਦਾਰ ਬੈਠੀ, ਇਹਨਾਂ ਨੂੰ ਕਹਿ ਦਿਓ। ਉਸ ਵੇਲੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਪੁਰਖਾ ਤੁਸੀਂ ਕੱਢੋ। ਉਸ ਵੇਲੇ ਸਤਿਗੁਰੂ ਜੀ ਨੇ ਬਚਨ ਮੰਨ ਕੇ ਉਸੇ ਵੇਲੇ ਤਤਪਰ ਹੋ ਕੇ ਉਹ ਜਾ ਕੇ ਕੌਲ ਬਾਹਰ ਕੱਢ ਕੇ ਰੱਖ ਦਿੱਤਾ। ਫਿਰ ਇੱਕ ਬਿੱਲੀ ਮਰਿਆ ਚੂਹਾ ਲਿਜਾ ਰਹੇ ਸੀ, ਸੰਗਤ ਵਿੱਚ ਡਿੱਗ ਪਿਆ, ਪੁੱਤਰਾਂ ਨੂੰ ਕਹਿ ਕੇ ਚੁੱਕ ਕੇ ਬਾਹਰ ਸੁੱਟਾ, ਕਹਿੰਦੇ ਜੀ ਕੀ ਕਰ ਰਹੇ ਹੋ, ਸੋ ਇਹ ਇੰਨੀ ਸੰਗਤ ਬੈਠੀ, ਇਹਨਾਂ ਨੂੰ ਕਹਿ ਦਿਓ ਅਸੀਂ ਤੁਹਾਡੇ ਪੁੱਤਰ ਹੋਈਏ, ਕਿੱਥੋਂ ਇਹਨੂੰ ਸੁੱਟ ਕੇ ਆਈਏ। ਫਿਰ ਉਹ ਮੁੱਕਰ ਗਏ, ਫਿਰ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਆਇਆ, ਇਸੇ ਤਰ੍ਹਾਂ ਬਚਨ ਫਿਰ ਪੂਰਾ ਕੀਤਾ। ਸੋ جس ویلے سنگتوں نے بھوک لگی سی اس ویلے صاحبزادے نے کہا کہ درخت تے چڑھ کے مٹھیائی چاڑ کہندے تہاڈا پہلا والے سنبھاریا کہ درختوں بھی مٹھیائیاں لگیاں جی اج کل کے پڑاکڑ کہہ رہے ہیں ناستک گرو انگد دے سچے پاتشاہ نے حکم ہوا پورکھا تسی حکم منو اس ویلے حکم منیا درخت تے چڑھ کے مٹھیائی چاڑ کے وکھا دیتے پھر جگت ماتا سلکھنی جو گرو صاحب جی کے محل سن سری کانت لکھمی داس جی کے ماتا جی انہوں نے ایک دن بےنتی کی تھی جی آپ سیوادار نال پیار بہتا کرتے ہو سو صاحبزادے نال پیار کیوں نہیں کرتے بخشش اگے کس تے ہوے گی مہاراج کہیں گے دساں گے اگلا دن ہویا صاحبزادے دوویں کول ہے صاحب شری گرو انگد دیو سچے پاتشاہ بابا لہنا جی کے روپ وچ پاس بیٹھے ہیں اس ویلے پانچ پیسے سارے نے سامنے بیٹھے اپنی مٹھی وچ لے لئے صاحبزادے نے پوچھا دسو ساری مٹھی وچ کی ہے اس ویلے ہس کے کہنے لگے جی سارے سامنے پانچ پیسے فڑے ہے ہور تہاڈی مٹھی دے وچ کی ہونا سی اینی گل کہی ستگرو انگد دیو جی نے پوچھا کہ پورکھا دس ساری مٹھی دے وچ کی ہے وراغ سہت ہو کے گل چ پلا پا کے اٹھ کے نیوی پا کے کہنے لگے جگت گرو جی آپ جی اپنی مٹھی وچ کہہ رہے ہو جو تہاڈی مٹھ دے اوپر ایک روم ہے ایک روم وچ کروڑا برہمنڈ رچے ہوئے ہن تے ساری مٹھی دے روما نا میں ورن کی کر سکتا ہاں یہ تو آپ دی مہما نو آپ جاندے ہو اس ویلے اشارے نال سمجھا دتا سی کہ بھاونا والے دی چیز ہے یہ کیول انہیں نال نہیں کہ پتر کرے جاتے تے چیز مل جاوے گی گرتا گدی تا شردا تے سیوا والے دی ہے سن کے سارے حیران ہو گئے سن ویکھ کے ماتا جی چپ ہو گئے سی جو گرو صاحب دے مہر سن ایسے ہن ستگرو انگد دیو سچے پاتشاہ ست بلیہاری سد بلیہاری گر اپنے وٹ ہو ایسے ستگرو انگد دیو سچے پاتشاہ اوپر اسی بلیہار قربان جاندے ہاں وارنے پھیرنے جاندے
ہاں
مہاراج کہندے بھائی جی ہری دے سیتی ساتھ کے تلا دے وے ساڈا
برہمن برہم جو بندے
سو برہمن کوئی بیٹھا سی اونے اسی ویلے پوچھ لیا جی تا برہمن دے گھرے جمے ہیں جویں اج کل دے برہمن مان کردے ہے کل کوئی ایک پریمی مل پیا کسے ایتھوں دے سیوا دار نوں کہندہ جی پنڈر والی ٹیپ آ کے بڑی کرڑیاں بھری آ کے انہیں دس کی باہی نہیں کتنے پڑی ہونی گی شاید دس کا پاٹ ہی ہوں تو وہ گل کہ ضرورت ہی نہ پہ انہوں پتا لگ جا کہ گرو گوبند سنگھ صاحب جی نے باہمنا کی کیا جا کتنے آپ شری گرو گرنتھ صاحب جی کا پاٹ ہی ہوں تو انہوں پتا لگ جا باہمن آیا کبیر جی کے پاس آ کے کہنے لگا کبیر جی تا جلاحیا کے گھر جمے تیری مکت تو نہیں ہونی بھگت جی ہس پے کہ تیری ہو جوں کہنا میں تو باہمن کبیر جی نے ٹھوک کے جواب دتا اس ویلے کہا جاؤ تو برہمن برہمنی جایا تو آن باٹ کاہے نہیں آیا وہ برہمن جی تو کہنا میں برہمن دے گھر جم کے مکت ہو جاواں گا جہے راستے جلاحا کبیر جمیا اسی راستے توں جمے تو نک وچ دی تے منہ وچ دی کناں وچ دی کیوں نہیں جمتیا توں برہمن کتھوں دا آ گیا سن کے کان لپیٹ کے تر گیا سی تانے کبیر جی نے کھنڈن کیتا کبیر برہمن گرو ہے جگت کا بھگتن کا گر نہ ہے ارج ارج کا پچموا چار ہو بے دو ماہے اے لوکاں دا گرو تو ہوئے گا بامن بھگتاں دا سکھاں دا گرو نہیں ہے سکھاں دا گرو تے بھگتاں دا اکال پرکھ ہی ہے اے منہ توڑواں جواب دتا سی تے ہربنس سندھو ورگے کہندے جے کہ پنڈرا والے ٹیپاں کے بڑیاں کرڑیاں بھریاں مشکل جیاں سننیاں کیر تاں من چ شائی ہوئی ہے اے چھتر دے تھلے لگے ہے باونی دے تے کہندے کہ سکھ کے کرڑا بولدے ہے سکھاں دی بے عزتی ہو رہی تھاواں تھاواں تے پگاں لہ رہی ہیں ہریانے چ کل کی حالت ہوئی ہے سکھاں دی ہرمندر صاحب دا ماڈل توڑ دتا ہے اے شانتی دے پوجکاں نے کی سزا دتی ہے انہاں نوں صاحب شری گرو رامدس صاحب دی فوٹو پاڑ کے ایتھے بھیج دتی ہے کی انہاں نوں کر لیا ایسی حالت نکمی نگری تے گزری ہوئی ہو رہی ہے اے تو بچن واسطے سکھاں نوں ساودھان ہون دی لوڑ ہے برہمن آ گیا کہندا جی میں تاں برہمن ہاں مہاراج اتر دیندے ہن گرمت وچ برہمن کس نوں کہندے ہن او سنو
برہمن برہم جو بندے
مہاراج کہندے بھائی گرمت وچ تاں برہمن او جڑا برہم نوں بندے جان لوے جڑا پرمیشر نوں سمجھ لوے وہ اصل واسطو دے وچ برہمن وہ ہری پرمیشر دے سیتی ساتھ نال ہر ویل پریم رنگ وچ رنگیا رہے تو دا نام برہمن برہمن دے گھرے جمنے کر کے برہمن ہی بنیا جاوے گا وہ بامن تو ہو سکتا با من ٹیڈے من والا تو ہو سکتا ہاتھ چھری پکڑ کر کے مچھیاں مار دے کہ جل توریاں کھا دیا پرمیشر تیرے پوچھ لیا بامن نے جی وہ پرمیشر جیڑا کتھے رہندا ہے پوری پچھان کیویں ہووے پہلا تو اسی کہ برہمن مکت ہووے تے برہمن دے لکھن دسو تو یہ پنکتی دے وچ ہی اتر دس دتا ہے اگے پرمیشر جیڑا کتھے رہندا ہے اونوں جاندا کون ہے دو پرشن ہن ਸੋ ਇਹਦੇ ਵਿੱਚ ਉੱਤਰ ਦੇਣਗੇ ਸਤਿਗੁਰੂ ਜੀ ਇਸੇ ਪੰਕਤੀ ਵਿੱਚ ਪ੍ਰਸ਼ਨ ਤੇ ਉੱਤਰ ਪੜੋ।
ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ।
ਮਹਾਰਾਜ ਕਹਿੰਦੇ ਭਾਈ ਭਰਾ ਨਿਕਟ ਵਸੈ, ਉਹ ਨੇੜੇ ਵਸਦਾ ਕਿੱਥੇ ਜੀ? ਕਹਿੰਦੇ ਸਭਨਾ ਘਟ ਅੰਤਰ, ਸਾਰਿਆਂ ਦੇ ਹਿਰਦੇ ਵਿੱਚ ਹੈ। ਕਹਿ ਰਵਿਦਾਸ ਹਾਥ ਪੈ ਨੇੜੈ, ਸਹਿਜੇ ਹੋਏ ਸੋ ਹੋਈ, ਦੂਰ ਨਹੀਂ ਮੇਰੋ ਪਰਾ ਪਿਆਰਾ। ਉਹ ਮੇਰਾ ਪਰਮੇਸ਼ਰ ਪਿਆਰਾ ਦੂਰ ਨਹੀਂ ਹੈ, ਕੋਈ ਸੁਣ ਨੇੜੇ ਹੈ ਕਿ ਰੱਬ ਨੇੜੇ ਹੈ। ਪਰਮੇਸ਼ਰ ਦੇ ਭਗਤਾਂ ਨੇ ਰੱਬ ਨੇੜੇ ਕਰਕੇ ਵਿਖਾ ਤੱਕ ਸੁਣ ਦੇ ਨਾਲੋਂ ਸਾਹ ਰਗ ਦੇ ਨਾਲੋਂ ਵੀ ਉਹ ਪਰਮੇਸ਼ਰ ਨੇੜੇ ਹੈ। ਐਸਾ ਉਹ ਬੇਅੰਤ ਹੈ, ਨਾਮਦੇਵ ਨੂੰ ਕਿਹਾ ਹੀ ਸੀ ਨਾ, ਤੇਰਾ ਰਾਮ ਕਿੱਥੇ ਹੈ, ਤੇਰਾ ਗੋਬਿੰਦ ਕਿੱਥੇ ਹੈ, ਵਿਖਾ ਦੇ। ਸਾਢੇ ਸੱਤ ਘੜੀਆਂ ਟਾਈਮ ਦੇ ਦਿੱਤਾ, ਜਦੋਂ ਟਾਈਮ ਬਤੀਤ ਹੋਇਆ ਉਸ ਵੇਲੇ ਬੇਨਤੀ ਕੀਤੀ, ਸਾਤ ਘੜੀ ਜਾਂ ਬੀਤੀ ਸੁਣੀ, ਅੱਜ ਹੁਣ ਆਇਓ ਤਰੈ ਭਵਨ ਧਣੀ। ਫਿਰ ਤਿੰਨਾਂ ਭਵਨਾਂ ਦੇ ਧਣੀ ਮਾਲਕ, ਸੱਤ ਘੜੀਆਂ ਟਾਈਮ ਬਤੀਤ ਹੋ ਗਿਆ, ਅੱਧੀ ਘੜੀ ਬਾਕੀ ਰਹਿ ਗਿਆ, ਤੂੰ ਅਜੇ ਵੀ ਨੀ ਆਇਆ। ਉਸ ਵੇਲੇ ਪਾਖੰਤਨ ਬਾਜ ਵਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ। ਉਸ ਵੇਲੇ ਕੈਸੀਆਂ ਵਜਾਉਂਦਾ ਹੋਇਆ ਗਰੜ ਦੀ ਸਵਾਰੀ ਕਰਕੇ ਭਗਵਾਨ ਆ ਗਿਆ। ਆ ਕੇ ਕਹਿਣਗਾ ਕਹਿ ਤਾਂ ਧਰਨ ਅਕੋਡੀ ਕਰੋ, ਕਹਿ ਤਾਂ ਲੇਕਰ ਉੱਪਰ ਧਰੋ। ਜੇ ਭਗਤ ਜੀ ਤੂੰ ਕਹਿ ਦੇਵੇ ਤਾਂ ਮੈਂ ਧਰਤੀ ਟੇਢੀ ਕਰ ਦੇਵਾਂ, ਜੇ ਕਹਿ ਦੇਵੇ ਤਾਂ ਜਿਵੇਂ ਔਲਾ ਹੱਥ ਤੇ ਰੱਖ ਲਏ ਤੈਨੂੰ ਸਾਰੀ ਨੂੰ ਚੁੱਕ ਕੇ ਮੂੰਹੀ ਮਾਰ ਦਿਆਂ, ਦੱਸ ਕੀ ਕਹਿੰਦਾ ਹੈ। ਉਸ ਵੇਲੇ ਕਹਿ ਜੀ ਕਿਉਂ ਨਾ ਕਰੋ, ਪਹਿਲਾਂ ਪੁੱਛਿਆ ਕਿਉਂ ਕਰਦੇ ਹੋ? ਕਹਿੰਦੇ ਤੂੰ ਮੇਰਾ ਭਗਤ ਹੈ, ਤੈਨੂੰ ਦੁੱਖ ਦਿੱਤਾ ਇਹਨਾਂ ਜਾਲਮਾਂ ਨੇ, ਸਾਰਿਆਂ ਨੂੰ ਨਾਸ ਕਰਦੇ ਆ। ਉਸ ਵੇਲੇ ਕਹਿੰਦੇ ਜੀ ਕਿਉਂ ਨਾ ਕਰੋ, ਕਹਿ ਤਾਂ ਮੋਈ ਗਊ ਦਿਓ ਜੀ ਆਏ, ਸਭ ਕੋਈ ਦੇਖਿਆ ਤੁਸੀਂ ਆਏ। ਜੇ ਤੂੰ ਭਗਤ ਜੀ ਕਹਿ ਰਹੇ ਤਾਂ ਮੈਂ ਮਰੀ ਹੋਈ ਗਊ ਦੀ ਆਉਂਦੀ ਕਰਦੇ ਆ। ਸਾਰੇ ਪ੍ਰਤਿਆਵਾ ਕਰ ਲੈਣ ਕਿ ਪਰਮੇਸ਼ਰ ਆਪਣੇ ਭਗਤਾਂ ਦੀ ਰਾਖੀ ਕਰਦਾ, ਜਿੱਥੇ ਕੋਈ ਯਾਰ ਕਰਦਾ ਉੱਥੇ ਜਾ ਕੇ ਸਹਾਇਤਾ ਕਰਦਾ। ਉਸ ਵੇਲੇ ਨਾਮਦੇਵ ਜੀ ਨੇ ਬੇਨਤੀ ਕੀਤੀ ਜੀ ਇਹ ਗੱਲ ਠੀਕ ਹੈ, ਸਾਰਿਆਂ ਨੇ ਤਾਂ ਪਾਪ ਕੀਤਾ ਨੀ, ਜੇ ਧਰਤੀ ਮੂਧੀ ਕਰ ਦਿੱਤੀ ਵਿੱਚੇ ਰਗੜੇ ਜਾਣਗੇ ਸਾਰੇ, ਮਰੀ ਹੋਈ ਗਊ ਜੀ ਆਉਂਦੀ ਕਰਦੇ ਹੋ, ਤਾਂ ਭਾਵੇਂ ਕੰਨਾ ਮੰਨਾ ਕੁਰੂ ਜੀ ਨਾਲ ਮਰਜ਼ੀ ਕਰਵਾ ਲਵੇ ਕਿਸੇ ਤੋਂ। ਹਾਂਜੀ
ਪੜ ਪੜ ਪੰਡਤ ਬਿਨ ਗੁਰ ਪਾਇਆ ਨਾ ਜਾਏ।
ਹਾਂ ਗੁਰੂ ਧਾਰ ਪੈਰ ਸਹਿਜ ਦੀ ਪ੍ਰਾਪਤੀ ਵੀ ਚਾਹੁੰਦੇ ਤਾਂ ਸਾਰੇ ਹਨ,
ਬਿਨ ਗੁਰ ਪਾਇਆ ਨਾ ਜਾਏ।
ਬਿਨਾਂ ਗੁਰੂ ਧਾਰਨ ਕੀਤੇ ਤੋਂ ਨਹੀਂ ਗਿਆਨ ਪਾਇਆ ਜਾਂਦਾ, ਪ੍ਰਾਪਤ ਨਹੀਂ ਹੁੰਦਾ।
ਪੜ ਪੜ ਪੰਡਤ ਜੋਤ ਕੀ
ਥੱਕੇ ਕਹਿ ਰਹੇ,
ਪੜ ਪੜ ਪੰਡਤ ਜੋਤ ਕੀ ਥੱਕੇ।
ਉਹਦੇ ਪੜ੍ਹਾਉਂਦੇ ਹੈਗਾ ਵਿਦਿਆਰਥੀਆਂ ਨੂੰ, ਸੋਚ ਲਓ।
ਪੜ ਪੜ ਪੰਡਤ ਜੋਤ ਕੀ ਥੱਕੇ,
ਪੜ ਪੜ ਕਰਕੇ ਪੜ ਕੇ ਵੇਦਾਂ ਨੂੰ ਪੜ ਕੇ ਸ਼ਾਸਤਰਾਂ ਨੂੰ, ਪੰਡਤ ਜਿਹੜੇ ਹਨ ਤੇ ਜੋਤ ਕੀ ਨਾਮ ਹੈ ਜੋਤਸ਼ੀ ਦਾ, ਜਿਹੜੇ ਸਮੇਂ ਦੇ ਪਲਾਟ ਲੈ ਕੇ ਦਿੱਤਾ ਸ਼ਹਿਰ ਵਿੱਚ, ਤੇ ਮੇਰੇ ਖਿਆਲ ਚ ਮੈਂ ਆਪਣੀ ਜ਼ਿੰਦਗੀ ਵਿੱਚ ਉਹਨੂੰ ਹੱਥੀ ਵਿਆਹ ਦੇ ਟਾਈਮ ਤੋਂ ਬਿਨਾਂ, ਵਿਆਹ ਵੇਲੇ ਤਾਂ 5 ਰੁਪਏ ਦਿੱਤੇ ਜਿਸ ਤਰ੍ਹਾਂ ਆਪਾਂ ਆਮ ਸਿੰਘਾਂ ਨੂੰ ਦੇ ਦਿੰਦੇ ਹਾਂ, ਉਦੋਂ ਅੱਗੇ ਪਿੱਛੇ 2 ਰੁਪਏ ਤੇ 65 ਪੈਸੇ ਵੀ ਦਿੱਤੇ ਹੋਣੇ ਕਰੇ, ਤੇ ਕਹਿੰਦਾ 2,65,000 ਰੁਪਏ ਦਾ ਪਲਾਟ ਲੈ ਕੇ ਦਿੱਤਾ, ਇੰਨਾ ਪ੍ਰਾਪਗੰਡਾ ਝੂਠਾ ਸ਼ੁਰੂ। 2,65,000 ਰੁਪਏ ਦਾ ਕਹਿੰਦਾ ਪਲਾਟ ਲੈ ਕੇ ਦਿੱਤਾ, ਇੰਨਾ ਝੂਠ ਬੋਲਣ ਤੇ ਲੱਕ ਵੱਧਾ ਹੋਇਆ ਇਹਨਾਂ ਲੋਕਾਂ ਨੇ।
ਗੁਰ ਭੇਟੇ ਸਹਿਜ
ਭੇਖੀ, ਕੀ ਕਰਦਾ ਕਰਦੇ ਵੇ ਰਜਾਏ, ਉਹ ਕੌਣ? ਰਜਾਈ ਆਗਿਆ ਚਲਾਉਣ ਵਾਲਾ ਪਰਮੇਸ਼ਰ, ਉਹ ਆਗਿਆ ਚਲਾਉਣ ਵਾਲਾ ਪਰਮੇਸ਼ਰ ਜੇ ਕਿਰਪਾ ਕਰੇ ਤਾਂ ਸਤਿਗੁਰੂ ਭੇਟੇ ਮਿਲਦੇ ਹਨ, ਫੇਰ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਸ਼ਾਂਤੀ ਦੀ।
ਭਾਈ
ਬੜੀਆਂ ਗੱਲਾਂ ਸੁਣੀਆਂ, ਹੈਰਾਨ ਨੀ ਹੋਇਆ ਮਨ ਕੱਲ ਦਾ ਸੁਣ ਕਰਕੇ, ਵੀ ਇਹਨਾਂ ਲੋਕਾਂ ਨੂੰ ਇਦੂ ਬਿਨਾਂ ਕੰਮ ਹੀ ਕੋਈ ਨੀ, ਮੋਰਚੇ ਵੱਲ ਤਾਂ ਧਿਆਨ ਹੀ ਕੋਈ ਨੀ, ਇਸੇ ਪਾਸੇ ਧਿਆਨ ਦਿੱਤਾ ਹੋਇਆ। ਕਹਿੰਦੇ ਆਖੇ 35 ਕਿੱਲੇ ਅਮਰੀਕਸਰ ਨੂੰ ਲੈ ਕੇ ਦੇ ਦਿੱਤੇ ਆ, ਉਹ ਵੀ ਆਖੇ ਜਿੱਥੇ ਤੂੰ ਪੈਸੇ ਦਿੱਤੇ ਆ, ਆ ਕੋਲੇ ਅਮਰੀਕਸਰ ਬੈਠਾ ਰਜਿਸਟਰੀਆਂ ਹੋਈਆਂ, ਜਿਹੜੀ ਘਰ ਦੀ ਜੱਦੀ ਜਾਇਦਾਦ ਹੈ ਉਹਦੀਆਂ ਰਜਿਸਟਰੀਆਂ ਵੀ ਹੋਈਆਂ, ਤੇ ਜਿਹੜੀ ਉੱਥੇ ਪੈਲੀ ਲਈ ਉਹਦੀਆਂ ਵੀ ਹੋਈਆਂ, ਉਹ ਕਾਗਜ਼ਾਂ ਦੀਆਂ ਨਕਲਾਂ ਕਢਵਾ ਕੇ ਦੇਖ ਲਓ ਕਿੱਥੋਂ ਪੈਸੇ ਮਿਲੇ ਤੇ ਕਿਹਨੇ ਦਿੱਤੇ ਤੇ ਕਿੱਥੋਂ ਲੱਗੇ ਹੈ। 5 ਪੈਸੇ ਵੀ ਮੇਰੇ ਵੱਲੋਂ ਦਿੱਤੇ ਸਿੱਧ ਕਰ ਦੇਣ ਤੇ ਸਜ਼ਾ ਭੁਗਤ ਲਵਾਂਗਾ ਸੰਗਤ ਦੇ ਪੈਸਿਆਂ ਚੋਂ।
ਭਾਈ ਰੇ ਗੁਰਬਿਨ ਸਹਿਜ ਨਾ ਹੋਏ।
ਮਹਾਰਾਜ ਕਹਿੰਦੇ ਭਾਈ ਗੁਰੂ ਤੋਂ ਬਿਨਾਂ ਸਹਿਜ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਸਹਿਜ ਨਾਮ ਸੰਤੋਖ ਦਾ ਹੁੰਦਾ, ਸੰਤੋਖ ਵੀ ਪ੍ਰਾਪਤ ਨਹੀਂ ਹੁੰਦਾ, ਸਹਿਜ ਨਾਮ ਸ਼ਾਂਤੀ ਦਾ ਹੁੰਦਾ, ਸ਼ਾਂਤੀ ਵੀ ਪ੍ਰਾਪਤ ਨਹੀਂ ਹੋਏ ਹੁੰਦੀ।
ਸ਼ਬਦ ਹੀ ਤੇ ਸਹਿਜ ਉਪਜਾ,
ਸ਼ਬਦ ਉਪਦੇਸ਼ ਦੁਆਰੇ ਸਹਿਜ ਗਿਆਨ ਉਪਜਾ ਪ੍ਰਗਟ ਹੁੰਦਾ ਹੈ, ਕਮਾਈ ਕਰਕੇ ਸ਼ਬਦ ਦੀ।
ਹਰ ਪਾਇਆ ਸੱਚ ਸੋਏ,
ਹਰੀ ਜੋ ਸੱਚਾ ਪਰਮੇਸ਼ਰ ਆ ਸੋਏ, ਤਤਪਾ ਦਾ ਲੱਖ ਅਰਥ ਉਸ ਨੂੰ ਪਾ ਲਈਦਾ ਹੈ।
ਰਹਾਉ ਸਹਿਜੇ ਗਾਵਿਆ ਸਾਈ ਪਵੈ,
ਭਾਈ ਸਹਿਜੇ ਸ਼ਾਂਤੀ ਪੂਰਵਕ ਸਹਿਜੇ ਗਿਆਨ ਦੇ ਸਹਿਤ ਜਿਨ੍ਹਾਂ ਨੇ ਗਾਇਆ ਉਹਨਾਂ ਦਾ ਲੇਖੇ ਪ੍ਰਵਾਨਗੀ ਵਿੱਚ ਪੈਂਦਾ ਹੈ, ਤੇ ਦਰਸ਼ਨਦਾਸ ਪਖੰਡੀ ਦੀ ਤਰ੍ਹਾਂ ਹੀ ਮਹੀਨਾ ਵਿਸਾਖ ਦਾ ਹੋਵੇ ਤੇ ਗੱਲਾਂ ਗਾਂ ਸਾਵਣ ਭਾਦਰ ਦੀਆਂ ਕਰੀ ਜਾਵੇ, ਉਹਦੇ ਨਾਲ ਕੋਈ ਗੱਲ ਨਹੀਂ ਬਣਦੇ। ਸੋ ਜੇ ਸ਼ਿਵਾ ਵਰ ਮੋਹੇ ਇਹ ਹੈ, ਸੁਭ ਕਰਮਨ ਤੇ ਕਬਹੂ ਨਾ ਟਰੋ, ਇਹ ਸ਼ਬਦ ਦਾ ਉਹਨੇ ਅਰਥ ਕੀਤਾ ਹੈ। ਅਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਿਵ ਜੀ ਤੋਂ ਅਖੇ ਬਲ ਮੰਗਿਆ, ਕਲਿਆਣ ਮੰਗੀ ਹੈ, ਅਖੇ ਸ਼ਿਵ ਜੀ ਤੋਂ ਰੂਪ ਲਿਆ। ਉਹ ਜਿਹੜਾ ਸ਼ਿਵ ਜੀ ਪਲੀਤ ਹੋ ਕੇ ਸਾਰਿਆਂ ਆਸਰਮਾਂ ਤੇ ਧੱਕੇ ਖਾਂਦਾ ਫਿਰਦਾ ਹੈ, ਕਦੇ ਗੋਹੇ 'ਚ ਹੱਥ ਮਲ ਕੇ ਗੋਰਖ ਪੈਦਾ ਕਰ ਦਿੱਤਾ, ਕਦੇ ਘਾਹ 'ਚ ਹੱਥ ਮਲ ਕੇ ਮਲ ਕੇ ਹਰਨਾਕਟ ਪੈਦਾ ਕਰ ਦਿੱਤਾ, ਕਦੇ ਡਰ ਦਾ ਸ਼ਰਮਿੰਦਗੀ ਦਾ ਮਾਰਿਆ ਸਮੁੰਦਰ 'ਚ ਵੜ ਗਿਆ ਤੇ ਮੱਛੀ ਨੇ ਉਹ ਧਾਤ ਨੂੰ ਨਿਗਲਿਆ ਤੇ ਮਛਿੰਦਰਨਾਥ ਪੈਦਾ ਹੋ ਗਿਆ। ਕੋਈ ਉਹੋ ਜਿਹੇ ਲੋਕਾਂ ਤੋਂ ਦਸਵੇਂ ਪਾਤਸ਼ਾਹ ਆਸਰਾ ਤੱਕਣਗੇ? ਇਹੋ ਜਿਹੇ ਲੋਕਾਂ ਦੀ ਤੇ ਇਹੋ ਜਿਹੇ ਦੇਵਤਿਆਂ ਦਾ ਸਿੱਖ ਨਹੀਂ ਕਰੇ ਪਰਵਾਹ ਕਰਦਾ, ਜੇ ਚਾਹੇ ਤੇ ਜੋ ਮਰਜ਼ੀ ਇਹਨਾਂ ਤੋਂ ਕੰਨੋਂ ਫੜ ਕੇ ਕੰਮ ਕਰਵਾ ਲਵੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕੌਣ ਹੈ ਜਿਹੜਾ ਕਹਿ ਸਕੇ ਕਿ ਕਲਗੀਧਰ ਦਸ਼ਮੇਸ਼ ਪਿਤਾ ਜੀ ਸ਼ਿਵ ਜੀ ਦੇ ਪੈਰੀ ਪਏ ਹੈ? ਸੜ ਜਾਣੀ ਚਾਹੀਦੀ ਜ਼ਬਾਨ ਇਹੋ ਜੀ। ਮਹਾਰਾਜ ਕਹਿੰਦੇ ਸੋ ਮੁਖ ਜਲੋ ਜਿਤ ਕਹਿ ਠਾਕਰ ਜੋਨੀ। ਸੋ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸੁਤੰਤਰ ਹਨ, ਅਕਾਲ ਪੁਰਖ ਦਾ ਰੂਪ ਹਨ।
ਭਾਈ ਰੇ ਗੁਰਬਿਨ ਸਹਿਜ ਨਾ ਹੋਏ।
ਹੇ ਭਰਾਵੋ, ਗੁਰੂ ਤੋਂ ਬਿਨਾਂ ਸਹਿਜ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।
ਸ਼ਬਦ
ਉਪਦੇਸ਼ ਦੁਆਰਾ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਉਪਜੇ ਪ੍ਰਗਟ ਹੁੰਦਾ ਹੈ।
ਹਰ ਪਾਇਆ ਸੱਚ ਸੋਏ।
ਉਹ ਹਰੀ ਜੋ ਸੱਚਾ ਨਿਸ਼ਚੈ ਕਰਕੇ ਰਹਾਓ ਬਸਰਾਮ ਦੇ ਕੇ ਕਹਿੰਦੇ ਨੇ ਸਹਿਜੇ ਗਾਵਿਆ, ਗਿਆਨ ਦੇ ਸਹਿਤ ਹੋ ਕਰਕੇ ਗਾਇਆ ਥਾਂ ਲੇਖੇ ਪ੍ਰਵਾਨਗੀ ਵਿੱਚ ਪੈਂਦਾ। ਇੱਥੋਂ ਚੱਲੇ ਸੀ ਪਛਾਣ ਨੂੰ ਚੱਲੀਦਾ ਮਹਾਰਾਜ ਦਾ ਫਰਮਾਣਾ, ਅਗਾਹਾਂ ਤੂੰ ਤਰਾਂਗ ਪਿੱਛਾ ਫੇਰਨਾ ਮੋਹੜਾ, ਨਾਨਕ ਛੇਜੇ ਰਿਹਾ ਵਾਰ ਬਹੁੜ ਨੂੰ ਹੋਵੀ ਜਨਮਣਾ।
ਬਿਨ ਸਹਿਜੇ ਕਥਨੀ ਬਾਦ।
ਸਹਿਜੇ ਸੰਤੋਖ ਤੋਂ ਬਿਨਾਂ, ਸਹਿਜੇ ਸ਼ਾਂਤੀ ਤੋਂ ਬਿਨਾਂ, ਸਹਿਜੇ ਗਿਆਨ ਤੋਂ ਬਿਨਾਂ ਇਹ ਜਿਤਨੀ ਕਥਨੀ ਹੈ ਸਾਰੀ ਬਾਦ ਝਗੜਿਆਂ ਵਾਲੀ ਹੈ, ਬਾਦ ਵਿਅਰਥੀ ਹੈ, ਕਿਸੇ ਵੀ ਕੰਮ ਨਹੀਂ।
ਸਹਿਜੇ ਹੀ ਭਗਤ ਉਪਜੈ।
ਸਹਿਜੇ ਸੁਭਾਵ ਕੀ ਭਗਤ ਉਪਜਾ ਪ੍ਰਗਟ ਹੁੰਦੀ ਹੈ।
ਸਹਿਜ ਪਿਆਰ ਬੈਰਾਗ।
ਇਹ ਸਹਿਜ ਸ਼ਾਂਤੀ ਪੂਰਵਕ ਪਿਆਰ ਕਰਨੇ ਕਰਕੇ ਵੈਰਾਗ ਪੈਦਾ ਹੁੰਦਾ ਹੈ। ਬੈਰਾਗ, ਬੈ ਨਾਮ ਹੈ ਰਹਿਤ ਦਾ, ਰਾਗ ਨਾਮ ਹੈ ਮੋਹ ਦਾ। ਜਿਹੜਾ ਮੋਹ ਤੋਂ ਰਹਿਤ ਹੋ ਜਾਣਾ ਇਹਦਾ ਨਾਮ ਬੈਰਾਗ ਹੈ। ਸੋ ਬੈ ਨਾਮ ਹੈ ਦੁਬਧਾ ਦਾ, ਦੁਬਧਾ ਤੋਂ ਰਹਿਤ ਹੋਣਾ, ਤੇ ਰਾਗ ਨਾਮ ਹੈ ਪ੍ਰੇਮ ਦਾ, ਪ੍ਰੇਮ ਦੇ ਸਹਿਤ ਹੋ ਕੇ ਗੁਰੂ ਨਾਲ ਪ੍ਰੇਮ ਕਰਨਾ, ਦੁਬਧਾ ਤੋਂ ਰਹਿਤ ਹੋਣਾ, ਉਹਦਾ ਨਾਮ ਬੈਰਾਗੀ ਹੁੰਦਾ ਹੈ।
ਸਹਿਜੇ ਹੀ ਤੇ ਸੁਖ ਸ਼ਾਂਤ ਹੋਏ।
ਇਹ ਸਹਿਜੇ ਗਿਆਨ ਕਰਕੇ ਸੁਖ ਤੇ ਸ਼ਾਂਤੀ ਪ੍ਰਾਪਤ ਹੁੰਦੀ, ਸ਼ਾਂਤੀ ਹੁੰਦਾ ਵਾਸ਼ਨਾ ਦਾ ਖੈ ਹੋ ਜਾਣਾ।
ਬਿਨ ਸਹਿਜੇ ਜੀਵਨ ਬਾਦ।
ਇਹ ਸਹਿਜ ਗਿਆਨ ਤੋਂ ਬਗੈਰ ਜਿਤਨਾ ਜੀਵਨ ਵਿਅਰਥੀ ਹੈ ਭਾਈ, ਜਦੋਂ ਤੱਕ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਕਿਸੇ ਕੰਮ ਨਹੀਂ ਇਹ।
ਸਹਿਜ ਸਲਾਹੀ ਸਦਾ ਸਦਾ।
ਜਿਨ੍ਹਾਂ ਨੇ ਸਹਿਜ ਗਿਆਨ ਸਰੂਪ ਨੂੰ ਸਲਾਹਿਆ ਹਮੇਸ਼ਾ ਹਮੇਸ਼ਾ।
ਸਹਿਜ ਸਮਾਧ ਲਗਾਏ।
ਉਹਨਾਂ ਨੇ ਸਹਿਜ ਗਿਆਨ ਸਰੂਪ ਦੇ ਸਮਾਧੀ ਲਗਾਏ ਲੱਗ ਜਾਂਦੀ ਹੈ।
ਸਹਿਜੇ ਹੀ ਗੁਣ ਉਚਰੈ।
ਸਹਿਜੇ ਸੁਭਾਵ ਕੀ ਗੁਣਾਂ ਨੂੰ ਉਚਾਰਨ ਕਰੇ।
ਭਗਤ ਕਰੇ ਲਿਵ ਲਾਏ।
ਪ੍ਰੇਮਾ ਭਗਤੀ ਕਰੇ ਤੇਲ ਧਾਰਾ ਵੱਤ ਲਿਵ ਲਾ ਕੇ ਪਰਮੇਸ਼ਰ ਵਿੱਚ।
ਸਹਿਜੇ ਹੀ ਹਰ ਮਨ ਵਸੈ।
ਫਿਰ ਸੁਭਾਵ ਕੀ ਹਰੀ ਮਨ ਵਿੱਚ ਪ੍ਰਗਟ ਹੋ ਆਉਂਦਾ।
ਸਬਦੇ ਹੀ ਹਰ ਮਨ ਵਸੈ।
ਸ਼ਬਦ ਉਪਦੇਸ਼ ਕਰਕੇ ਹਰੀ ਮਨ ਵਿੱਚ ਵਸਦਾ ਹੈ ਕਮਾਈ ਕਰਕੇ।
ਰਸਨਾ ਹਰ ਰਸ ਖਾਏ।
ਇਹ ਰਸਨਾ ਦੇ ਨਾਲ ਹਰੀ ਦੇ ਬ੍ਰਹਮਾਨੰਦ ਰਸ ਨੂੰ ਖਾਏ ਧਾਰਨ ਕਰੇ ਜਪੇ। ਜਿਹੜਾ ਜਪਣਾ ਇਹ ਖਾਏ ਧਾਰਨ ਕਰਨਾ ਹੈ।
ਸਹਿਜੇ ਕਾਲ ਵਿਡਾਰਿਆ।
ਸਹਿਜੇ ਗਿਆਨ ਕਰ ਗਿਆਨ ਕਰਕੇ ਹੀ ਕਾਲ ਨੂੰ ਵਡਾਰਿਆ ਨਾਸ਼ ਕਰ ਦੇਈਦਾ ਹੈ।
ਸੱਚ ਸਰਨਾਈ ਪਾਏ।
ਸੱਚੇ ਦੀ ਸਰਨ ਵਿੱਚ ਪਾਉਣਾ ਕਰੇ ਆਪਣੇ ਆਪ ਨੂੰ ਹੋਰਨਾਂ ਵੱਲੋਂ ਮੋੜ ਕੇ।
ਸਹਿਜੇ ਹਰ ਨਾਮ ਮਨ ਵਸਿਆ।
ਜਿਨ੍ਹਾਂ ਨੇ ਮਨ ਵਿੱਚ ਸੁਭਾਵ ਹਰੀ ਦਾ ਨਾਮ ਵਸਿਆ ਹੈ
ਸੱਚੀ ਕਾਰ ਕਮਾਈ।
ਉਹ ਸੱਚੇ ਪਰਮੇਸ਼ਰ ਦੀ ਪ੍ਰੇਮ ਭਗਤੀ ਦੀ ਸੱਚੀ ਕਾਰ ਦੀ ਕਮਾਈ ਕਰਦੇ ਹਨ।
ਭਾਗੀ ਜਿੰਨੀ ਪਾਇਆ।
ਮਹਾਰਾਜ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਹਨ ਭਾਈ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਉਣਾ ਕੀਤਾ ਪ੍ਰਾਪਤ ਕੀਤਾ ਹੈ।
ਸਹਿਜੇ ਰਹੇ ਸਮਾਏ।
ਉਹ ਗਿਆਨ ਵਿੱਚ ਹੀ ਸਮਾਏ ਮਿਲੇ ਰਹਿੰਦੇ, ਸਮਾਏ ਮਸਤ ਰਹਿੰਦੇ ਹਨ।
ਮਾਇਆ ਵਿੱਚ ਸਹਿਜ ਨਾ ਉਪਜੈ।
ਜਦੋਂ ਤੱਕ ਮਾਇਆ ਦਾ ਲਾਲਚ ਹੈ ਤਦੋਂ ਤੱਕ ਸਹਿਜ ਗਿਆਨ ਨਹੀਂ ਉਪਜਿਆ ਪ੍ਰਾਪਤ ਹੁੰਦਾ ਕਦੇ ਵੀ।
ਮਾਇਆ ਦੂਜੇ ਭਾਏ।
ਇਹ ਮਾਇਆ ਦਵੈਤ ਭਾਵ ਹੀ ਪੈਦਾ ਕਰਦੀ ਹੈ, ਦੂਜਿਆਂ ਵਿੱਚ ਹੀ ਲਾਉਂਦੀ ਹੈ।
ਮਨਮੁਖ ਕਰਮ ਕਮਾਵਣੇ।
ਜਿਹੜੇ ਮਨਮੁਖ ਲੋਕ ਹਨ ਉਹ ਕਰਮ ਜੋ ਕਮਾਉਂਦੇ ਹੈ ਉਹ ਆਪ ਅਹੰਕਾਰ ਕਰਕੇ ਸੜਦੇ ਰਹਿੰਦੇ ਤੇ ਨਾਲ ਦਿਆਂ ਨੂੰ ਵੀ ਕੌੜੇ ਬਚਨ ਕਹਿ ਕੇ ਸਾੜਦੇ ਰਹਿੰਦੇ ਹੈ। ਨਾ ਉਹਨਾਂ ਨੂੰ ਆਪ ਨੂੰ ਸ਼ਾਂਤੀ ਹੈ ਤੇ ਨਾ ਕਦੇ ਨਾਲ ਦਿਆਂ ਨੂੰ ਸ਼ਾਂਤੀ ਲੈਣ ਦਿੰਦੇ, ਸਾੜਦੇ ਰਹਿੰਦੇ ਈਰਖਾ ਦੀ ਅੱਗ ਵਿੱਚ। ਇਹ ਮਨਮੁਖਾਂ ਦੇ ਲੱਖਣ ਹਨ।
ਜੰਮਣ ਮਰਨ ਨਾ ਚੂਕਾਈ।
ਉਹਨਾਂ ਦਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ ਨਾ ਚੂਕਾਈ ਨਹੀਂ ਮੁੱਕਦਾ, ਇਹ ਨੀ ਕਦੇ ਚੁੱਕਿਆ ਜਾਂਦਾ, ਖਤਮ ਨੀ ਹੁੰਦਾ। 84 ਦਾ ਗੇੜਾ ਬਣੇ ਰਹਿੰਦਾ ਮਨਮੁੱਖਾਂ ਦਾ।
ਫਿਰ
ਠੀਕ ਹੈ,
फिर फिर आवे जाए
फिर फिर पुनः पुनः मुड़ मुड़ के आंदे जांदे रहंदे हन
त्रहो गुणा विच सहज ना पाई
ते राजो तमो ते सते गुण जे सतो गुण हन इना तिना च जो तक बिरती लगी हुई है सहज ज्ञान नु नहीं पाया जा सकदा
त्रै गुण भरम भुलाए
ते तिना गुणा करके सृष्टि भरम च पै करके भुल गई
पढ़िया गुणिया क्या कथिया
हां जी पढ़िया
पढ़िया गुणिया क्या कथिया
हां पढ़िया गुणिया क्या कथिया पढ़िए जेडे बैठ के पढ़ना है ते गुणिए जेडी बैठ के आपस विच विचार करनी है ते कथिए जेडी कथा व्याख्यान करनी संगत विच पढ़ना विद्यार्थी बन के ते गुणिये विचार करनी विद्यार्थी ने आप विच ते कथिये व्याख्यान करना जिवें आपां हुण सांझे रल करके इक थां बैठ के विचार कर रहे गुरबाणी दी इन्हां कंत्र अखरां नूं समझ लैणा पढ़ना विद्यार्थी बन के गुणिये विचार करनी आपस विच इकट्ठे हो के ते कथा व्याख्यान करनी ये कोई कर लवे
जा मुंडा हो कुत्था जाए
जे पढ़ भी लिया विचार भी कर ली व्याख्यान भी कर लिया ते परमेश्वर ते निश्चा ना कीता ते मुंडे कुत्था भुल गया है जांदा है जी परलोक नूं
चौथे पद मह सहज है
चौथा पद तुरिया वास्ता ओदे च सहज ज्ञान दी प्राप्ति है चौथी भूमिका जिस नूं मन्निया है
गुरमुख पल्ले
सतवी भी मानदे नूं हां जी
गुरमुख पल्ले पाए
गुरमुख ने रिजे रूपी पल्ले दे विच प्राप्त कर लिया परमेश्वर नूं
निर्गुण नाम निधान है
हां जी
निर्गुण नाम निधान है
जो निर्गुण निर्गुण नाम निधान है निर्गुणिया नू नाम ही निधान खजाना है जिन्हां दे कोले कोई गुण नहीं जो नाम जपण लग पैण तां निधियां दा आन खजाना घर उन्हां नू प्राप्त हो जांदा है निर्गुण स्वरूप दा जो नाम है ओही भाई खजाना है
सहजे सोजी होए
ओ सहजे सुभाव की जपदिया जपदिया सोजी ज्ञात प्राप्त हो जांदी है प्रभु का सिमरन ज्ञान ध्यान तत् बुद्ध जे सिमरन बहुता करते रहिए ज्ञान की तत् सनात की प्राप्ति बुद्धि दे विच प्राप्त हो जाती है ये गुरु साहब की ऐसी कृपालता हो जाती है अपने आप स्वयं प्रकाश का जो प्रकाश है ओले पैण करके सारिया विद्या जितना फारसी अरबी सो इस तरह ही पहलवी आदिक पुस्त जो पुस्तवी आदिक जा इस तरह उर्दू अंग्रेजी हिंदी आदिक ये सारी पढ़ाई है तो बंदे दे शरीर विच ही बाहरों तक तो आउंदी नहीं ते जे बहुता अभ्यास शुरू कर दिए ते गुरु की कृपा नाल सफुरने सारी हो जाती है पर हुक्म भी चिरह करके भावे वरते इन्हां नूं ना गुरसिख गुरमुखी नूं मुख रख के
गुणवंती साल आया सहजे सोजी होए
सहजे उन्हां नूं सोजी ज्ञात प्राप्त हुंदी सहजे सुभाव की सोजी कल्याण प्राप्त हो जाती है
गुणवंती
ये अभ्यास करके वेख लो जे कोई शक है तां बहुता अभ्यास ज्यादा करो गुरु की जरूर कृपा होगी सफर होगा
गुणवंती साल आया
सारिया गुणवंती सुहागवंती हैं सखियां जीव रूप जिन्होंने सलाह याद किया है।